SBS Radio.
ਮੈਲਬਨ ਦੇ ਇਸਲਾਮੀ ਸਕੂਲ ਦੇ ਵਿਦਿਆਰਥੀਆਂ ਦੇ ਕੋਵਿਡ ਪੋਜ਼ਿਟਿਵ ਹੋਣ ਤੋਂ ਬਾਅਦ ਵਿਕਟੋਰੀਆ ਵਿੱਚ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਨਫ਼ਰਤ ਦਾ ਡਰ। ACT ਵਿੱਚ 100 ਤੋਂ ਜ਼ਿਆਦਾ ਦਿਨਾਂ ਬਾਅਦ ਪਹਿਲਾ ਕੋਵਿਡ-19 ਮਾਮਲਾ ਆਇਆ ਸਾਹਮਣੇ ਅਤੇ ਖੇਡ ਵਿੱਚ ਕ੍ਰਿਕਟ ਦੀ ਸੱਟਾਬਾਜ਼ਾਰੀ ਦੇ ਇਸ਼ਤਿਹਾਰਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਹੋਈ ਇੱਕ ਨਵੀਂ ਪਹਿਲ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਇਸ ਹਫ਼ਤੇ ਦੇ ਅਖੀਰ ਵਿੱਚ ਵਿਕਟੋਰੀਆ ਸਰਕਾਰ ਵੱਲੋਂ ਮੈਲਬਨ ਵਿੱਚ ਲਾਗੂ ਤਾਲਾਬੰਦੀ ਨੂੰ ਹਟਾਉਣ ਉੱਤੇ ਸ਼ਹਿਰ ਦੇ 2 ਸਕੂਲਾਂ ਵਿੱਚ ਪਾਏ ਗਏ ਕੋਵਿਡ-19 ਦੇ ਪੋਜ਼ਿਟਿਵ ਮਰੀਜ਼ਾਂ ਕਾਰਨ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਮੈਲਬਨ ਦੇ ਈਸਟ ਪ੍ਰੈਸਟਨ ਇਸਲਾਮਿਕ ਕਾਲਜ ਵਿੱਚ 3 ਸੰਕਰਮਿਤ ਵਿਦਿਆਰਥੀਆਂ ਦੇ ਜਾਣ ਤੋਂ ਬਾਅਦ ਸੈਂਕੜੇ ਲੋਕ ਇਕਾਂਤਵਾਸ ਵਿੱਚ ਚਲੇ ਗਏ ਨੇ। ਇਸਲਾਮੀ ਭਾਈਚਾਰੇ ਦੇ ਨੇਤਾਵਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਸ ਫੈਲਾਵ 'ਤੇ ਤਵੱਜੋ ਦੇਣ ਨਾਲ ਵਿਤਕਰੇ ਜਾਂ ਜਨਤਕ ਇਲਜ਼ਾਮ ਤਰਾਸ਼ੀ ਦਾ ਸਬੱਬ ਬਣ ਸਕਦਾ ਹੈ। ਪ੍ਰੈਮੀਅਰ ਡੈਨੀਅਲ ਐਂਡਰੂਜ਼ ਦਾ ਕਹਿਣਾ ਹੈ ਕਿ ਕੋਵਿਡ-19 ਪੱਖਪਾਤ ਨਹੀਂ ਕਰਦਾ।
This virus does not discriminate based on your postcode, where your mum and dad were born, the language you speak at home, the place where you go to pray, or if you don't go to pray. This virus is unconcerned with any of those things. So nobody in the Islamic community should have that sense of shame or stigma that they've got a positive test. No one should feel that.
ਵਿਕਟੋਰੀਆ ਵਿੱਚ ਅੱਜ 5 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਅਤੇ ਕੋਈ ਮੌਤ ਨਹੀਂ ਹੋਈ। ਫੈਡਰਲ ਸਿਹਤ ਮੰਤਰੀ ਗ੍ਰੈਗ ਹੰਟ ਨੇ ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਦੇ ਉੱਤਰੀ ਮੈਲਬਨ ਵਿੱਚ ਫੈਲੇ ਕੋਰੋਨਾ ਵਾਇਰਸ ਉੱਤੇ ਮੁਸਤੈਦੀ ਨਾਲ ਕਦਮ ਚੁੱਕਣ ਲਈ ਸ਼ਲਾਘਾ ਕੀਤੀ ਹੈ। ਸ਼੍ਰੀ ਹੰਟ ਨੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਬਹੁ ਸੱਭਿਆਚਾਰਕ ਸਮਾਜ ਵਿੱਚ ਕੋਵਿਡ-19 ਸੰਬੰਧੀ ਜ਼ਰੂਰੀ ਇਤਲਾਹ ਦੇਣ ਦੀ ਮਹੱਤਤਾ ਨੂੰ ਤਸਲੀਮ ਕਰਦਿਆਂ SBS ਵੱਲੋਂ ਨਿਭਾਏ ਜਾ ਰਹੇ ਕਿਰਦਾਰ ਉੱਤੇ ਵੀ ਚਾਨਣਾ ਪਾਇਆ।
And it is critical that we send the message not just in English through broad spectrum media, but in culturally diverse and appropriate language. And one of the things that we've done is work with SBS to ensure that there are different language broadcasts, fact sheets in over 20 different languages. We've had broadcasts and other programs in over 60 different languages. And so all of these things are coming together.
ਸ਼੍ਰੀ ਹੰਟ ਨੇ ਡੈਲਸ, ਰੌਕਸਬਰਗ ਪਾਰਕ, ਬ੍ਰੌਡ ਮੈਡੋਜ਼, ਪ੍ਰੈਸਟਨ ਅਤੇ ਵੈਸਟ ਹਾਈਡਲਬਰਗ ਦੇ ਵਸਨੀਕਾਂ ਨੂੰ ਵੀ ਟੈਸਟ ਕਰਵਾਉਣ ਦੀ ਅਪੀਲ ਕੀਤੀ। ਰਾਜਧਾਨੀ ਕੈਨਬਰਾ ਵਿੱਚ 100 ਦਿਨਾਂ ਤੋਂ ਵੱਧ ਸਮੇਂ ਬਾਅਦ ਅੱਜ ਪਹਿਲਾ ਕੋਵਿਡ-19 ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਵਾਂ ਮਰੀਜ਼ 70 ਸਾਲ ਤੋਂ ਵੱਧ ਉਮਰ ਦਾ ਇੱਕ ਰਾਜਦੂਤ ਦੱਸਿਆ ਜਾ ਰਿਹਾ ਹੈ ਜੋ ਹਾਲ ਹੀ ਵਿੱਚ ਵਿਦੇਸ਼ ਯਾਤਰਾ ਤੋਂ ਪਰਤਿਆ ਹੈ। ਮਰੀਜ਼ ਇਸ ਸਮੇਂ ਹੋਟਲ ਇਕਾਂਤਵਾਸ ਵਿੱਚ ਹੈ। ACT ਦੇ ਚੀਫ਼ ਹੈਲਥ ਆਫਿਸਰ ਡਾਕਟਰ ਕੈਰਨ ਕੋਲਮਨ ਨੇ ਚੇਤਾਵਨੀ ਦਿੱਤੀ ਕਿ ਕੋਰੋਨਾ ਵਾਇਰਸ ਅਜੇ ਵੀ ਸਮਾਜ ਵਾਸਤੇ ਇੱਕ ਜੋਖਮ ਹੈ।
This new case demonstrates that our quarantine system here in the ACT is working well to protect the Canberra community from COVID-19. But it is also a timely reminder that COVID-19 still poses a risk to the ACT and the situation can change quickly.
ਨਿਊ ਸਾਊਥ ਵੇਲਜ਼ ਵਿੱਚ ਅੱਜ ਕੋਵਿਡ-19 ਦੇ 7 ਨਵੇਂ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 1 ਸਥਾਨਕ ਤੌਰ 'ਤੇ ਸੰਕਰਮਿਤ ਹੋਇਆ ਦੱਸਿਆ ਜਾ ਰਿਹਾ ਹੈ। ਬਾਕੀ 6 ਮਰੀਜ਼ ਹੋਟਲ ਇਕਾਂਤਵਾਸ ਵਿੱਚ ਹਨ। ਸੂਬੇ ਦੇ ਸਿਹਤ ਅਧਿਕਾਰੀਆਂ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਕਿ ਬੈਥਹਰਸਟ ਖੇਤਰ ਦੇ ਸੀਵਰੇਜ ਵਿੱਚੋਂ ਕੋਰੋਨਾ ਵਾਇਰਸ ਦੇ ਨਮੂਨੇ ਪਾਏ ਗਏ ਹਨ। ਪ੍ਰੈਮੀਅਰ ਗਲੈਡਿਸ ਬੈਰੋਜੈਕਲੀਅਨ ਦਾ ਕਹਿਣਾ ਹੈ ਕਿ ਇਹ ਪਿਛਲੇ ਹਫ਼ਤੇ ਦੇ ਬੈਥਹਰਸਟ 1000 ਮੋਟਰ ਰੇਸ ਵੱਲ ਇਸ਼ਾਰਾ ਕਰਦੇ ਨਜ਼ਰ ਆ ਰਹੇ ਨੇ। ਫਰਵਰੀ ਦੇ ਮਹੀਨੇ ਵਿੱਚ ਸਿਡਨੀ ਦੇ ਓਟਲੈਂਡਜ਼ ਇਲਾਕੇ ਵਿੱਚ 7 ਬੱਚਿਆਂ ਦੇ ਸਮੂਹ ਨੂੰ ਟੱਕਰ ਮਾਰ ਕੇ ਉਹਨਾਂ ਵਿੱਚੋਂ 4 ਦੀ ਹੱਤਿਆ ਕਰਨ ਵਾਲੇ 30 ਸਾਲਾ ਸੈਮੂਅਲ ਵਿਲੀਅਮ ਡੇਵਿਡਸਨ ਨੇ ਕਤਲ ਦੇ ਜੁਰਮ ਨੂੰ ਕਬੂਲ ਕੀਤਾ ਹੈ। ਸ਼੍ਰੀ ਡੇਵਿਡਸਨ ਨੇ ਉਸ ਫੁੱਟਪਾਥ 'ਤੇ ਗੱਡੀ ਚੜ੍ਹਾ ਦਿੱਤੀ ਜਿੱਥੇ 7 ਬੱਚੇ ਪੈਦਲ ਚੱਲ ਰਹੇ ਸਨ। 13 ਸਾਲਾ ਐਂਟਨੀ, 12 ਸਾਲਾ ਐਂਜਲੀਨਾ, 8 ਸਾਲਾ ਸੀਏਨਾ ਅਤੇ 11 ਸਾਲਾ ਵੈਰੋਨੀਕ ਮਾਰੇ ਗਏ ਅਤੇ ਉਹਨਾਂ ਦੇ 3 ਹੋਰ ਰਿਸ਼ਤੇਦਾਰ ਵੀ ਜ਼ਖਮੀ ਹੋ ਗਏ ਸਨ। ਸ਼੍ਰੀ ਡੇਵਿਡਸਨ ਨੇ ਨਸ਼ੀਲੇ ਪਦਾਰਥਾਂ ਦੇ ਅਸਰ ਹੇਠ ਇਹਨਾਂ ਜੁਰਮਾਂ ਨੂੰ ਅੰਜਾਮ ਦੇਣਾ ਕਬੂਲ ਕੀਤਾ ਹੈ। ਆਸਟ੍ਰੇਲੀਆ ਪੋਸਟ ਦੀ ਮੁੱਖ ਕਾਰਜਕਾਰੀ ਕ੍ਰਿਸਟੀਨ ਹੋਲਗੇਟ ਨੂੰ ਆਪਣੇ ਅਦਾਰੇ ਦੇ ਸੀਨੀਅਰ ਅਧਿਕਾਰੀਆਂ ਨੂੰ ਤੋਹਫੇ ਵਿੱਚ $12,000 ਦੀਆਂ ਕੀਮਤੀ ਘੜੀਆਂ ਦੇਣ ਸੰਬੰਧੀ ਹੋ ਰਹੀ ਪੜਤਾਲ ਦੌਰਾਨ ਆਪਣੇ ਅਹੁਦੇ ਤੋਂ ਲਾਂਭੇ ਖੜ੍ਹੇ ਹੋਣ ਲਈ ਕਿਹਾ ਗਿਆ ਹੈ। ਮਿਜ਼ ਹੋਲਗੇਟ ਨੇ ਪੁਸ਼ਟੀ ਕੀਤੀ ਹੈ ਕਿ $3,000 ਦੀ ਕੀਮਤ ਵਾਲੀਆਂ ਕਾਤੀਏ ਦੀਆਂ 4 ਘੜੀਆਂ ਕੁਝ ਅਧਿਕਾਰੀਆਂ ਨੂੰ ਡਾਕਖਾਨਿਆਂ ਵਿੱਚ ਬੈਂਕਿੰਗ ਕਿਰਿਆਵਾਂ ਸ਼ੁਰੂ ਕਰਵਾਉਣ ਦਾ ਸਮਝੌਤਾ ਕਰਨ ਦੇ ਇਨਾਮ ਵਜੋਂ ਦਿੱਤੀਆਂ ਗਈਆਂ ਸਨ। ਸੰਚਾਰ ਮੰਤਰੀ ਪੌਲ ਫਲੈਚਰ ਦਾ ਕਹਿਣਾ ਹੈ ਕਿ ਉਹ ਇਸ ਦੇ ਉੱਤੇ ਹੈਰਾਨ ਅਤੇ ਨਿਰਾਸ਼ ਹਨ।
I was as shocked and concerned as everybody else to discover this. They need to take great care with taxpayers' money. I have informed the chair of Australia Post that the shareholder ministers have asked our respective departments to carry out an investigation into this matter, which the government takes very seriously.
ਤੇ ਹੁਣ ਖਬਰ ਖੇਡ ਜਗਤ ਤੋਂ। ਕ੍ਰਿਕਟ ਵਿੱਚ ਸੱਟਾ ਲਾਉਣ ਦੇ ਇਸ਼ਤਿਹਾਰਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਇੱਕ ਨਵੀਂ ਪਹਿਲ ਕੀਤੀ ਗਈ ਹੈ। ਰੀਕਲੇਮ ਦ ਗੇਮ ਨਾਂ ਦੀ ਇਸ ਪਹਿਲਕਦਮੀ ਦਾ ਮਕਸਦ ਇਹ ਸੁਨਿਸ਼ਚਿਤ ਕਰਨਾ ਹੈ ਕਿ ਅਗਲੇ 2 ਸਾਲਾਂ ਵਿੱਚ ਆਸਟ੍ਰੇਲੀਆ ਦੇ 2020 ਮੁਕਾਬਲੇ ਬਿਗ ਬੈਸ਼ ਲੀਗ ਦੌਰਾਨ ਸੱਟੇਬਾਜ਼ੀ ਦਾ ਕੋਈ ਇਸ਼ਤਿਹਾਰ ਪ੍ਰਦਰਸ਼ਿਤ ਨਾ ਕੀਤਾ ਜਾਵੇ। ਫ੍ਰੀ ਟੂ ਏਅਰ ਟੈਲੀਵਿਜ਼ਨ ਪ੍ਰਸਾਰਣ ਪਹਿਲਾਂ ਹੀ ਸੱਟੇਬਾਜ਼ੀ ਦੀਆਂ ਮਸ਼ਹੂਰੀਆਂ ਨੂੰ ਰੋਕਦੇ ਹਨ। ਕ੍ਰਿਕਟ ਨਿਊ ਸਾਊਥ ਵੇਲਸ ਦੇ ਮੁੱਖ ਕਾਰਜਕਾਰੀ ਲੀ ਜਰਮਨ ਨੂੰ ਉਮੀਦ ਹੈ ਕਿ ਉਹਨਾਂ ਦੇ ਅਦਾਰੇ ਵੱਲੋਂ ਆਫਿਸ ਆਫ ਰਿਸਪੋਂਸੀਬਲ ਗੈਂਬਲਿੰਗ ਨਾਲ ਕੀਤੀ ਸਾਂਝੇਦਾਰੀ ਹੋਰ ਖੇਡ ਮੁਕਾਬਲਿਆਂ ਵਿੱਚ ਵੀ ਅਪਣਾਈ ਜਾਵੇਗੀ।
Cricket New South Wales would love to see other sports embrace this model. This is not about cricket, it's not about Cricket New South Wales. It's about the importance of sport and the contribution it makes from a holistic perspective. So absolutely we'd love to see other sports come on board with this.
ਹੁਣ ਰੁੱਖ ਕਰਦੇ ਹਾਂ ਫੁੱਟਬਾਲ ਦਾ। ਆਸਟ੍ਰੇਲੀਆ ਦੀਆਂ ਮਰਦਾਂ ਅਤੇ ਔਰਤਾਂ ਦੀਆਂ ਰਾਸ਼ਟਰੀ ਟੀਮਾਂ ਸੋਕਰੂਜ਼ ਅਤੇ ਮਟਿਲਡਾਜ਼ ਲਈ ਅਗਲੇ ਮਹੀਨੇ ਯੂਰਪ ਵਿੱਚ ਸਿਖਲਾਈ ਕੈਂਪ ਲਗਾਉਣ ਅਤੇ ਦੋਸਤਾਨਾ ਮੈਚਾਂ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਪਹਿਲਕਦਮੀ ਨੂੰ ਰੱਦ ਕਰਨ ਦੇ ਫੈਸਲੇ ਦਾ ਕਾਰਨ ਯੂਰਪ ਦੀ ਕੋਰੋਨਾ ਵਾਇਰਸ ਸਥਿਤੀ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਸੋਕਰੂਜ਼ ਅਗਲੇ ਮਹੀਨੇ ਲੰਡਨ ਵਿੱਚ ਇੰਗਲੈਂਡ ਅਤੇ ਅਮਰੀਕਾ ਦੇ ਖਿਲਾਫ਼ ਖੇਡਾਂ ਦੀ ਤਿਆਰੀ ਕਰ ਰਹੇ ਸਨ, ਜਦੋਂ ਕਿ ਮਟਿਲਡਾਜ਼ ਨਵੇਂ ਕੋਚ ਟੋਨੀ ਗੁਸਤਾਵਸਨ ਦੇ ਅਧੀਨ ਪਹਿਲੀ ਵਾਰ ਇੱਕ ਸਮੂਹ ਦੇ ਰੂਪ ਵਿੱਚ ਇਕੱਠੇ ਹੋਣ ਵਾਲੇ ਸਨ। ਇਸ ਨਾਲ ਸੋਕਰੂਜ਼ ਨੂੰ ਅੰਤਰਰਾਸ਼ਟਰੀ ਫੁੱਟਬਾਲ ਦੇ ਮੈਦਾਨ ਵਿੱਚ ਉਤਰੇ ਪੂਰਾ ਇੱਕ ਵਰ੍ਹਾ ਹੋ ਜਾਵੇਗਾ। ਅਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 71 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 52 ਰੁਪਏ 37 ਪੈਸੇ ਅਤੇ ਪਾਕਿਸਤਾਨ ਦੇ 115 ਰੁਪਏ 10 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 26 ਡਿਗਰੀ। ਐਡੀਲੇਡ ਵਿੱਚ ਬਰਸਾਤ, ਪਾਰਾ ਵੱਧ ਤੋਂ ਵੱਧ ਹੋਵੇਗਾ 25 ਡਿਗਰੀ। ਮੈਲਬਰਨ ਵਿੱਚ ਬਰਸਾਤ ਉਪਰੰਤ ਤੂਫਾਨ ਦੇ ਆਸਾਰ, ਪਾਰਾ ਵੱਧ ਤੋਂ ਵੱਧ ਹੋਵੇਗਾ 23 ਡਿਗਰੀ। ਹੋਬਾਰਟ ਵਿੱਚ ਮੀਂਹਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ 18 ਡਿਗਰੀ। ਕੈਨਬਰਾ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 26 ਡਿਗਰੀ। ਸਿਡਨੀ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ ਰਹੇਗਾ 25 ਡਿਗਰੀ। ਬ੍ਰਿਸਬਨ ਵਿੱਚ ਵੀ ਆਲਮ ਅਜਿਹਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ 28 ਡਿਗਰੀ। ਕੈਨਸ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ ਹੋਵੇਗਾ 32 ਡਿਗਰੀ। ਅਤੇ ਡਾਰਵਿਨ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 33 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.